जगत के सब बंदे एक नूर ते सब जग उपजिया कौन पले को मंदे कौन पले को मंदे। भगत कबीर जी कहंदे हन एक प्रभु दी जोत तो ही सारा संसार पैदा होया है, इसे लई किसे नू चंगा या किसे नू मंदा ना आखो। उन्हां दा जन्म 1398 ईस्वी नू एक गरीब जुलाहा परिवार विच होया। कबीर जी बचपन तो ही अपने पिता जी नाल खड्डी ते कम कराउंदे सन। उन्हां नू स्कूल विच जाके विद्या हासिल करन दा मौका ही नहीं मिलिया। रूहानियत विच कबीर जी दी लगन बहुत वधदी जा रही सी। ओह प्रभु अगे अरदास करया करदे सन कि मैनू धन दौलत जां महल माड़ी दी लोड़ नहीं, सिर्फ आटे दाल दी लोड़ है तां कि मैं भुख तो बचिया रहां अते तेरी भगती विच लग्या रहां। उन्हां दे सेवकां विच राजे महाराजे अते सेठ शाहूकार बहुत सन, जिहड़े उन्हां नूं धन दौलत अते जमीन जायदाद भेट कर सकदे सन, पर कबीर जी नूं धन दौलत दी इच्छा ही नहीं सी। ओह कहिंदे हन साधु भुखा भाप का धन का भुखा नाहीं, धन का भुखा जो फिरे सो तो साध नाहीं। मन ओदे वल लाया नहीं, की बनूंगा दस कवीरा प्रभु जिन्ना ने त्याया नहीं, प्रभु जिन्ना ने त्याया नहीं, प्रभु जिन्ना ने त्याया नहीं। आग्या घर बथेरा सी,
आग्या घर बथेरा सी, आग्या घर बथेरा सी,
कांची दे ही आसे पासे उसदा रहन बसेरा सी,
उसदा रहन बसेरा सी,
विच गरीबी रहा बचारा, विच गरीबी रहा बचारा, पढ़न स्कूले लाया नहीं, की बनूंगा दस कवीरा प्रभु जिन्ना ने त्याया नहीं, प्रभु जिन्ना ने त्याया नहीं, प्रभु जिन्ना ने त्याया नहीं। दिल दा सच्चा परम दयालू सावी सब दा परदा सी,
सावी सब दा परदा सी,
प्रेम रस दा पी प्याला, प्रेम रस ਮਨ ਪਰਮਾ ਵਿੱਚ ਪਾਇਆ ਨਹੀਂ। ਕੀ ਬਣੂਗਾ ਦੱਸ ਕਵੀਰਾ, ਪ੍ਰਭੂ ਜਿਨ੍ਹਾਂ ਨੇ ਧਿਆਇਆ ਨਹੀਂ, ਪ੍ਰਭੂ ਜਿਨ੍ਹਾਂ ਨੇ ਧਿਆਇਆ ਨਹੀਂ, ਪ੍ਰਭੂ ਜਿਨ੍ਹਾਂ ਨੇ ਧਿਆਇਆ ਨਹੀਂ। ਨਾ ਕੋਈ ਮਹਿਲ ਮੁਨਾਰੇ ਦੀ,
ਨਾ ਕੋਈ ਮਹਿਲ ਮੁਨਾਰੇ ਦੀ, ਨਾ ਕੋਈ ਮਹਿਲ ਮੁਨਾਰੇ ਦੀ।
ਪੇਟ ਦੀ ਖਾਤਰ ਦਾਲ ਤੇ ਰੋਟੀ, ਭਗਤੀ ਉਸ ਪਿਆਰੇ ਦੀ,
ਭਗਤੀ ਉਸ ਪਿਆਰੇ ਦੀ।
ਨਾਲ ਪਿਤਾ ਦੇ ਹੱਥ ਬਣਾਉਂਦਾ, ਨਾਲ ਪਿਤਾ ਦੇ ਹੱਥ ਬਣਾਉਂਦਾ, ਕਾਰੋਬਾਰ ਵਧਾਇਆ ਬਣੂਗਾ ਦੱਸ ਕਵੀਰਾ, ਪ੍ਰਭੂ ਜਿਨ੍ਹਾਂ ਨੇ ਧਿਆਇਆ ਨਹੀਂ, ਪ੍ਰਭੂ ਜਿਨ੍ਹਾਂ ਨੇ ਧਿਆਇਆ ਨਹੀਂ, ਪ੍ਰਭੂ ਜਿਨ੍ਹਾਂ ਨੇ ਧਿਆਇਆ ਨਹੀਂ। ਬਾਣੀ ਦੇ ਵਿੱਚ ਕਬੀਰ ਜੀ ਨੇ ਗੁਰੂ ਅਤੇ ਗੁਰੂ ਭਗਤੀ ਦੀ ਰੱਜ ਕੇ ਮਹਿਮਾ ਕੀਤੀ ਹੈ, ਪਰ ਆਪਣੇ ਸਤਿਗੁਰ ਦੇ ਨਾਂ ਦਾ ਕਿਤੇ ਜ਼ਿਕਰ ਨਹੀਂ ਕੀਤਾ। ਕਹਿੰਦੇ ਹਨ ਕਿ ਸਵਾਮੀ ਰਾਮਾਨੰਦ ਜੀ ਕਬੀਰ ਜੀ ਦੇ ਗੁਰੂ ਸਨ, ਪਰ ਸਵਾਮੀ ਰਾਮਾਨੰਦ ਜੀ ਨੀਵੀਂ ਜਾਤੀ ਦੇ ਲੋਕਾਂ ਨੂੰ ਗੁਰਮੰਤਰ ਹੀ ਨਹੀਂ ਸਨ ਦਿੰਦੇ। ਕਬੀਰ ਲਈ ਉਹਨਾਂ ਤੋਂ ਦੇਖਿਆ ਲੈਣਾ ਆਸਾਨ ਕੰਮ ਨਹੀਂ ਸੀ। ਉਹ ਬੜੀ ਚਤੁਰਾਈ ਨਾਲ ਰਾਮਾਨੰਦ ਜੀ ਦੇ ਸੇਵਕ ਬਣੇ। ਰਾਮਾਨੰਦ ਜੀ ਹਰ ਰੋਜ਼ ਸੂਰਜ ਚੜ੍ਹਨ ਤੋਂ ਪਹਿਲਾਂ ਗੰਗਾ ਇਸ਼ਨਾਨ ਲਈ ਜਾਇਆ ਕਰਦੇ ਸਨ। ਇੱਕ ਦਿਨ ਕਬੀਰ ਜੀ ਗੰਗਾ ਘਾਟ ਦੀਆਂ ਪੌੜੀਆਂ ਉੱਤੇ ਲੇਟ ਗਏ। ਜਦੋਂ ਸਵਾਮੀ ਰਾਮਾਨੰਦ ਜੀ ਇਸ਼ਨਾਨ ਕਰਨ ਲਈ ਨਿਕਲੇ ਤਾਂ ਹਨੇਰੇ ਵਿੱਚ ਉਹਨਾਂ ਦਾ ਪੈਰ ਕਬੀਰ ਜੀ ਨੂੰ ਜਾ ਲੱਗਾ। ਰਾਮ ਕਹਿ ਭਾਈ ਰਾਮ ਕਹਿ ਬੁਲਾ ਕੇ ਕਬੀਰ ਜੀ ਨੂੰ ਉਠਾਇਆ। ਇੰਜ ਕਬੀਰ ਜੀ ਸੰਤ ਰਾਮਾਨੰਦ ਜੀ ਦੇ ਸ਼ਿਸ਼ ਬਣ ਗਏ। ਜੁਗਤੀ ਨੇ ਨਾਲ ਗੁਰੂ ਤਾਰਿਆ, ਰਾਮਾਨੰਦ ਸਰਕਾਰ ਸੀ,
ਰਾਮਾਨੰਦ ਸਰਕਾਰ ਸੀ, ਰਾਮਾਨੰਦ ਸਰਕਾਰ ਸੀ।
ਰਾਏ ਤੋਂ ਨਾਂ ਦੀ ਪੱਖੋ ਵੱਖਰੀ, ਹੋਇਆ ਨਹੀਂ ਤਕਰਾਰ ਸੀ,
ਹੋਇਆ ਨਹੀਂ ਤਕਰਾਰ ਸੀ।
ਕਾਂਸ਼ੀ ਦੇ ਵਿੱਚ ਹੋਈ ਚਰਚਾ, ਕਾਂਸ਼ੀ ਦੇ ਵਿੱਚ ਹੋਈ ਚਰਚਾ, ਚੰਗਾ ਕਿਸੇ ਮਨਾਇਆ ਨਹੀਂ। ਕੀ ਬਣੂਗਾ ਦੱਸ ਕਵੀਰਾ, ਪ੍ਰਭੂ ਜਿਨ੍ਹਾਂ ਨੇ ਧਿਆਇਆ ਨਹੀਂ, ਪ੍ਰਭੂ ਜਿਨ੍ਹਾਂ ਨੇ ਧਿਆਇਆ ਨਹੀਂ, ਪ੍ਰਭੂ ਜਿਨ੍ਹਾਂ ਨੇ ਧਿਆਇਆ ਨਹੀਂ। ਇੱਕ ਦਿਨ ਅਚਾਨਕ ਕਬੀਰ ਜੀ ਦੇ ਘਰ ਕੁਝ ਮਹਿਮਾਨ ਆ ਗਏ। ਬਰਸਾਤਾਂ ਦੇ ਦਿਨ ਸਨ, ਜਿਸ ਕਰਕੇ ਕਬੀਰ ਜੀ ਦੁਕਾਨ 'ਤੇ ਕੱਪੜਾ ਵੇਚਣ ਨਹੀਂ ਜਾ ਸਕੇ। ਕਬੀਰ ਜੀ ਨੇ ਆਪਣੀ ਪਤਨੀ ਲੋਈ ਨੂੰ ਕਿਹਾ, ਕਿਸੇ ਦੁਕਾਨਦਾਰ ਤੋਂ ਰਾਸ਼ਨ ਉਧਾਰ ਲੈ ਆਵੇ, 2-4 ਦਿਨਾਂ ਵਿੱਚ ਕੱਪੜਾ ਵੇਚ ਕੇ ਪੈਸੇ ਮੋੜ ਦੇਵਾਂਗੇ। ਲੋਈ ਕਈ ਹੱਟਬਾਣੀਆਂ ਕੋਲ ਗਈ, ਪਰ ਕੋਈ ਵੀ ਉਧਾਰ ਦੇਣ ਲਈ ਤਿਆਰ ਨਾ ਹੋਇਆ। ਇੱਕ ਬਾਣੀਏ ਨੇ ਇਸ ਸ਼ਰਤ ਉੱਤੇ ਉਧਾਰ ਦੇਣ ਦਾ ਇਸ਼ਾਰਾ ਕੀਤਾ ਕਿ ਲੋਈ ਰਾਤ ਨੂੰ ਉਸਦੇ ਘਰ ਰਹੇ। ਲੋਈ ਇਹ ਸੁਣ ਕੇ ਹੱਕੀ ਬੱਕੀ ਰਹਿ ਗਈ ਅਤੇ ਗੱਲ ਦਾ ਕੋਈ ਜਵਾਬ ਨਾ ਦੇ ਸਕੀ। ਉਸ ਦੀ ਚੁੱਪ ਨੂੰ ਹਾਂ ਸਮਝ ਕੇ ਬਾਣੀਏ ਨੇ ਝਟਪਟ ਆਟਾ ਦਾਲ ਉਹਦੀ ਝੋਲੀ ਪਾ ਦਿੱਤਾ। ਪ੍ਰਾਹੁਣਿਆਂ ਦੇ ਜਾਣ ਤੋਂ ਬਾਅਦ ਲੋਈ ਨੇ ਬਾਣੀਏ ਦੀ ਗੱਲ ਕਬੀਰ ਜੀ ਨੂੰ ਦੱਸੀ। ਕਬੀਰ ਜੀ ਨੇ ਸੋਚ ਵਿਚਾਰ ਕਰਕੇ ਲੋਈ ਨੂੰ ਬਾਣੀਏ ਦੇ ਘਰ ਜਾਣ ਲਈ ਤਿਆਰ ਹੋਣ ਦਾ ਹੁਕਮ ਦਿੱਤਾ। ਮੀਹਾਂ ਦੀਆਂ ਛਿੱਟਾਂ ਪੈ ਰਹੀਆਂ ਸਨ। ਕਬੀਰ ਜੀ ਨੇ ਲੋਈ ਨੂੰ ਕੰਬਲ ਵਿੱਚ ਲਪੇਟ ਕੇ ਮੋਢਿਆਂ ਉੱਤੇ ਚੁੱਕਿਆ ਅਤੇ ਬਾਣੀਏ ਦੇ ਘਰ ਲੈ ਆਂਦਾ। ਬਾਣੀਆ ਹੈਰਾਨ ਹੋਇਆ ਕਿ ਲੋਈ ਦੇ ਨਾਂ ਤਾਂ ਕੱਪੜੇ ਭਿੱਜੇ ਹਨ, ਨਾ ਹੀ ਪੈਰਾਂ ਨੂੰ ਚਿੱਕਣ ਲੱਗਿਆ ਹੈ। ਲੋਈ ਨੂੰ ਇਸ ਦਾ ਕਾਰਨ ਪੁੱਛਿਆ ਤਾਂ ਉਹ ਕਹਿਣ ਲੱਗੀ, ਮੇਰਾ ਪਤੀ ਮੈਨੂੰ ਕੰਬਲ ਦੇ ਨਾਲ ਢੱਕ ਕੇ ਅਤੇ ਮੋਢਿਆਂ ਉੱਤੇ ਚੁੱਕ ਕੇ ਲਿਆਇਆ ਹੈ। ਜਦੋਂ ਲੋਈ ਨੇ ਦੱਸਿਆ ਕਿ ਵਾਪਸੀ 'ਤੇ ਮੈਨੂੰ ਘਰ ਲਿਜਾਣ ਲਈ ਮੇਰਾ ਪਤੀ ਬਾਹਰ ਬਰਾਂਡੇ ਵਿੱਚ ਬੈਠਾ ਹੈ, ਤਾਂ ਬਾਣੀਏ ਨੂੰ ਆਪਣੀ ਨਿਗਰੀ ਹਾਲਤ ਅਤੇ ਕਬੀਰ ਜੀ ਦੀ ਮਹਾਨਤਾ ਦਾ ਅਹਿਸਾਸ ਹੋਇਆ। ਉਹ ਲੋਈ ਦੇ ਪੈਰਾਂ ਉੱਤੇ ਢਹਿ ਪਿਆ ਅਤੇ ਮਾਫ਼ੀ ਮੰਗਦਾ ਹੋਇਆ ਕਬੀਰ ਜੀ ਕੋਲ ਲਿਜਾਣ ਲਈ ਬੇਨਤੀ ਕਰਨ ਲੱਗਾ। ਸੰਤ ਦਇਆ ਦੀ ਮੂਰਤ ਹੁੰਦੇ ਹਨ। ਕਬੀਰ ਜੀ ਨੇ ਬਾਣੀਏ ਨੂੰ ਮਾਫ਼ ਕਰ ਦਿੱਤਾ ਅਤੇ ਉਹ ਵੀ ਉਹਨਾਂ ਦਾ ਸੇਵਕ ਬਣ ਗਿਆ।
ਮੀਹਾਂ ਵਿੱਚ ਆ ਗਏ ਪਰੌਣੇ, ਰਾਸ਼ਨ ਘਰ ਦਾ ਮੁੱਕਿਆ ਸੀ, ਰਾਸ਼ਨ ਘਰ ਦਾ ਮੁੱਕਿਆ ਸੀ, ਰਾਸ਼ਨ ਘਰ ਦਾ ਮੁੱਕਿਆ ਸੀ।
ਪਾਣੀਏ ਦੀ ਇੱਕ ਹੱਟੀ ਉੱਤੋਂ ਬਿਨ ਪੈਸੇ ਹੀ ਚੁੱਕਿਆ ਸੀ,
ਬਿਨ ਪੈਸੇ ਹੀ ਚੁੱਕਿਆ ਸੀ।
ਲੋਈ ਨੇ ਗੱਲ ਦੱਸੀ ਆ ਕੇ, ਲੋਈ ਨੇ ਗੱਲ ਦੱਸੀ ਆ ਕੇ, ਗੁੱਸੇ ਦੇ ਵਿੱਚ ਆਇਆ ਨਹੀਂ। ਕੀ ਬਣੂਗਾ ਦੱਸ ਕਵੀਰਾ, ਪ੍ਰਭੂ ਜਿਨ੍ਹਾਂ ਨੇ ਧਿਆਇਆ ਨਹੀਂ, ਪ੍ਰਭੂ ਜਿਨ੍ਹਾਂ ਨੇ ਧਿਆਇਆ ਨਹੀਂ, ਪ੍ਰਭੂ ਜਿਨ੍ਹਾਂ ਨੇ ਧਿਆਇਆ ਨਹੀਂ।
ਕਬੀਰ ਜੀ ਸ਼ੁਰੂ ਤੋਂ ਹੀ ਬੜੇ ਕੋਮਲ ਚਿੱਤ ਸਨ। ਉਹ ਕਿਸੇ ਦਾ ਦੁੱਖ ਦਰਦ ਨਹੀਂ ਸਨ ਦੇਖ ਸਕਦੇ। ਇੱਕ ਵਾਰੀ ਸਰਦੀ ਦੇ ਮੌਸਮ ਵਿੱਚ ਦੁਕਾਨ 'ਤੇ ਕੱਪੜਾ ਵੇਚਣ ਜਾ ਰਹੇ ਸਨ। ਰਾਹ ਵਿੱਚ ਉਹਨਾਂ ਨੂੰ ਠੰਡ ਦਾ ਭੰਨਿਆ ਇੱਕ ਗਰੀਬ ਰਾਹੀ ਮਿਲ ਗਿਆ। ਉਸ ਦੀ ਹਾਲਤ ਦੇਖ ਕੇ ਕਬੀਰ ਜੀ ਨੇ ਅੱਧਾ ਕੱਪੜਾ ਉਸ ਨੂੰ ਦੇ ਦਿੱਤਾ, ਪਰ ਉਸ ਗਰੀਬ ਨੇ ਮਿਹਨਤਾਂ ਤਰਲੇ ਕਰਕੇ ਬਾਕੀ ਦਾ ਕੱਪੜਾ ਵੀ ਮੰਗਿਆ। ਇਹ ਦੇਖ ਕੇ ਕਬੀਰ ਜੀ ਤੋਂ ਰਿਹਾ ਨਾ ਗਿਆ ਅਤੇ ਸਾਰਾ ਕੱਪੜਾ ਰਾਹੀ ਨੂੰ ਦੇ ਕੇ ਖਾਲੀ ਹੱਥ ਘਰ ਮੁੜਾਇਆ ਅਤੇ ਘਰ ਆ ਕੇ ਪਿਤਾ ਜੀ ਤੋਂ ਝਿੜਕਾਂ ਵੀ ਖਾਣੀਆਂ ਪਈਆਂ।
ਕੱਪੜਾ ਚੁੱਕੀ ਵੇਚਣ ਜਾਂਦਾ ਬੁਣਿਆ ਕਾਲੇ ਰੰਗ ਦਾ ਸੀ,
ਬੁਣਿਆ ਕਾਲੇ ਰੰਗ ਦਾ ਸੀ, ਬੁਣਿਆ ਕਾਲੇ ਰੰਗ ਦਾ ਸੀ।
ਠੰਡੀ ਦੇ ਵਿੱਚ ਠਰਦਾ ਰਾਹੀ ਥਾਨ ਹੀ ਪੂਰਾ ਮੰਗਦਾ ਸੀ,
ਥਾਨ ਹੀ ਪੂਰਾ ਮੰਗਦਾ ਸੀ।
ਖਾਲੀ ਹੱਥੀ ਘਰ ਨੂੰ ਮੁੜਿਆ, ਖਾਲੀ ਹੱਥੀ ਘਰ ਨੂੰ ਮੁੜਿਆ, ਪੈਸਾ ਕੋਈ ਕਮਾਇਆ ਨਹੀਂ। ਕੀ ਬਣੂਗਾ ਦੱਸ ਕਵੀਰਾ, ਪ੍ਰਭੂ ਜਿਨ੍ਹਾਂ ਨੇ ਧਿਆਇਆ ਨਹੀਂ, ਪ੍ਰਭੂ ਜਿਨ੍ਹਾਂ ਨੇ ਧਿਆਇਆ ਨਹੀਂ, ਪ੍ਰਭੂ ਜਿਨ੍ਹਾਂ ਨੇ ਧਿਆਇਆ ਨਹੀਂ।
ਧਰਮਦਾਸ ਜੋ ਕਬੀਰ ਜੀ ਦਾ ਬਹੁਤ ਹੀ ਪਿਆਰਾ ਸੇਵਕ ਸੀ, ਗੰਗਾ ਦੇ ਕਿਨਾਰੇ ਪੂਜਾ ਵਿੱਚ ਬੈਠਾ ਸੀ ਤਾਂ ਕਬੀਰ ਜੀ ਵੀ ਉੱਥੇ ਆ ਗਏ। ਪੱਥਰ ਦੀਆਂ ਮੂਰਤੀਆਂ ਵੇਖ ਕੇ ਕਬੀਰ ਜੀ ਨੇ ਪੁੱਛਿਆ ਕਿ ਇਹ ਪੱਥਰ ਤੇਰੇ ਨਾਲ ਕਦੇ ਬੋਲੇ ਵੀ ਹਨ? ਇਹਨਾਂ ਨੇ ਤੇਰੀ ਪੂਜਾ ਅਤੇ ਤੇਰੇ ਪਿਆਰ ਦਾ ਕਦੇ ਜਵਾਬ ਵੀ ਦਿੱਤਾ ਹੈ? ਇਹ ਕਹਿ ਕੇ ਕਬੀਰ ਜੀ ਚੁੱਪ ਚਾਪ ਉੱਥੋਂ ਚਲੇ ਗਏ। ਜਾਣ ਤੋਂ ਬਾਅਦ ਧਰਮਦਾਸ ਸੋਚਣ ਲੱਗਾ, ਸੱਚਮੁੱਚ ਇਹਨਾਂ ਠਾਕਰਾਂ ਨੇ ਮੇਰੀ ਪੂਜਾ ਆਰਾਧਨਾ ਦਾ ਕਦੇ ਕੋਈ ਉੱਤਰ ਨਹੀਂ ਦਿੱਤਾ।
ਕਰਦਾ ਸੀ ਜੋ ਪੱਥਰ ਪੂੜਾ ਜਾਂ ਉਹਨੂੰ ਸਮਝਾਉਂਦਾ ਸੀ,
ਜਾਂ ਉਹਨੂੰ ਸਮਝਾਉਂਦਾ ਸੀ, ਜਾਂ ਉਹਨੂੰ ਸਮਝਾਉਂਦਾ ਸੀ।
ਸੱਚ ਕਹਿਣ ਤੋਂ ਕਦੇ ਨਾ ਡਰਦਾ, ਢੋਂਗਾਂ ਤੋਂ ਕਤਰਾਉਂਦਾ ਸੀ,
ਢੋਂਗਾਂ ਤੋਂ ਕਤਰਾਉਂਦਾ ਸੀ।
ਠਾਕਰ ਤੁਸੀਂ ਨਿੱਤ ਪੂਜਦੇ, ਠਾਕਰ ਤੁਸੀਂ ਨਿੱਤ ਪੂਜਦੇ, ਮੂੰਹੋਂ ਬੋਲ ਦਿਖਾਇਆ ਨਹੀਂ। ਕੀ ਬਣੂਗਾ ਦੱਸ ਕਵੀਰਾ, ਪ੍ਰਭੂ ਜਿਨ੍ਹਾਂ ਨੇ ਧਿਆਇਆ ਨਹੀਂ, ਪ੍ਰਭੂ ਜਿਨ੍ਹਾਂ ਨੇ ਧਿਆਇਆ ਨਹੀਂ, ਪ੍ਰਭੂ ਜਿਨ੍ਹਾਂ ਨੇ ਧਿਆਇਆ ਨਹੀਂ।
ਇੱਕ ਵਾਰ ਧਰਮਦਾਸ ਅਤੇ ਉਸ ਦੀ ਪਤਨੀ ਆਮਨਾ ਹਵਨ ਕਰ ਰਹੇ ਸਨ ਤਾਂ ਅਚਾਨਕ ਕਬੀਰ ਜੀ ਵੀ ਉੱਥੇ ਆ ਗਏ ਅਤੇ ਕਹਿਣ ਲੱਗੇ, ਧਰਮਦਾਸ ਤੂੰ ਬਹੁਤ ਵੱਡਾ ਪਾਪੀ ਹੈ। ਆਮਨਾ ਆਪਣੇ ਪਤੀ ਦਾ ਨਿਰਾਦਰ ਨਾ ਸਹਿ ਸਕੀ ਅਤੇ ਕਹਿਣ ਲੱਗੀ, ਮੇਰਾ ਪਤੀ ਕਿਉਂ ਪਾਪੀ ਹੈ? ਤੂੰ ਹੀ ਪਾਪੀ ਹੈ। ਕਬੀਰ ਜੀ ਬੋਲੇ, ਹਵਨਾਂ ਦੇ ਵਿੱਚ ਜਲ ਰਹੀਆਂ ਲੱਕੜਾਂ ਨੂੰ ਤੋੜ ਕੇ ਤਾਂ ਵੇਖੋ, ਇਹਨਾਂ ਵਿੱਚ ਕਿੰਨੇ ਬੇਸ਼ੁਮਾਰ ਕੀੜੇ ਹਨ, ਤੁਸੀਂ ਇਹਨਾਂ ਨੂੰ ਕਿਸ ਵਾਸਤੇ ਜਾਨੋ ਗਵਾ ਰਹੇ ਹੋ? ਧਰਮਦਾਸ ਨੂੰ ਇਹ ਦੇਖ ਕੇ ਬਹੁਤ ਦੁੱਖ ਹੋਇਆ ਅਤੇ ਯਾਦ ਆਇਆ ਕਿ ਇਹ ਮਹਾਤਮਾ ਤਾਂ ਪਹਿਲਾਂ ਵੀ ਮਿਲਿਆ ਸੀ। ਧਰਮਦਾਸ ਨੇ ਆਪਣੀ ਪਤਨੀ ਨੂੰ ਕਿਹਾ, ਬਹੁਤ ਦੇਰ ਬਾਅਦ ਇਹ ਮਹਾਤਮਾ ਇੱਥੇ ਆਇਆ ਸੀ, ਤੂੰ ਕੌੜੇ ਬਚਨ ਬੋਲ ਕੇ ਉਸ ਨੂੰ ਭਜਾ ਦਿੱਤਾ ਹੈ। ਆਮਨਾ ਆਪਣੇ ਪਤੀ ਨੂੰ ਕਹਿਣ ਲੱਗੀ, ਤੁਸੀਂ ਜੱਗ ਕਰਾਓ ਅਤੇ ਸਾਧੂਆਂ ਨੂੰ ਮੁਫਤ ਭੋਜਨ ਖਵਾਓ, ਉਹ ਸਾਧੂ ਮਹਾਤਮਾ ਵੀ ਆ ਜਾਵੇਗਾ, ਗੁੜ ਉੱਤੇ ਮੱਖੀਆਂ ਬਹੁਤ। ਧਰਮਦਾਸ ਨੇ ਬਹੁਤ ਜੱਗ ਕਰਵਾਏ ਪਰ ਕਬੀਰ ਜੀ ਨਾ ਮਿਲੇ ਅਤੇ ਦੁਖੀ ਹੋ ਕੇ ਡੁੱਬਣ ਜਾ ਰਿਹਾ ਸੀ ਤਾਂ ਉਸ ਨੂੰ ਇੱਕ ਪਹਿਚਾਣਿਆ ਹੋਇਆ ਆਕਾਰ ਦਿਖਾਈ ਦਿੱਤਾ। ਇਹ ਤਾਂ ਉਹੀ ਸਰੂਪ ਸੀ। ਕਬੀਰ ਜੀ ਨੇ ਮਿੱਠੇ ਲਹਿਜੇ ਵਿੱਚ ਕਿਹਾ, ਧਰਮਦਾਸ ਇਹ ਇਸ ਤਰ੍ਹਾਂ ਹੀ ਹੋਣਾ ਸੀ, ਤੇਰੀ ਪਤਨੀ ਕਹਿੰਦੀ ਸੀ ਗੁੜ ਉੱਤੇ ਮੱਖੀਆਂ ਬਹੁਤ। ਉੱਠ ਧਰਮਦਾਸ, ਤੂੰ ਚਿੰਤਾ ਨਾ ਕਰ, ਮੈਂ ਤੈਨੂੰ ਨਾਮ ਦੀ ਉਹ ਦਾਤ ਦਿਆਂਗਾ ਜਿਸ ਦੇ ਸਾਹਮਣੇ ਧਨ ਦੌਲਤ ਕੁਝ ਵੀ ਨਹੀਂ। ਅੰਤ ਖੁਸ਼ ਹੋ ਕੇ ਕਬੀਰ ਜੀ ਨੇ ਧਰਮਦਾਸ ਨੂੰ ਆਪਣੀ ਗੱਦੀ ਸੌਂਪ ਦਿੱਤੀ।
ਧਰਮਦਾਸ ਤੂੰ ਵੱਡਾ ਪਾਪੀ, ਪੈਣੀਆਂ ਤੈਨੂੰ ਲੱਗੇ, ਬੜੀ ਦੇਰ ਟਿਕਰਾਇਆ ਨਹੀਂ। ਕੀ ਬਣੂਗਾ ਦੱਸ ਕਵੀਰਾ, ਪ੍ਰਭੂ ਜਿਨ੍ਹਾਂ ਨੇ ਧਿਆਇਆ ਨਹੀਂ, ਪ੍ਰਭੂ ਜਿਨ੍ਹਾਂ ਨੇ ਧਿਆਇਆ ਨਹੀਂ, ਪ੍ਰਭੂ ਜਿਨ੍ਹਾਂ ਨੇ ਧਿਆਇਆ।
ਕਬੀਰ ਜੀ ਕਿਸੇ ਵੀ ਜਾਤ ਜਾਂ ਧਰਮ ਦੇ ਲੋਕਾਂ ਨਾਲ ਕੋਈ ਈਰਖਾ ਜਾਂ ਨਫ਼ਰਤ ਨਹੀਂ ਸਨ ਕਰਦੇ। ਉਹਨਾਂ ਦੇ ਸੇਵਕਾਂ ਵਿੱਚ ਹਿੰਦੂ ਮੁਸਲਮਾਨ ਬ੍ਰਾਹਮਣ ਸ਼ੂਦਰ ਪੰਡਿਤ ਅਤੇ ਮੁੱਲਾਂ ਸਭ ਤਰ੍ਹਾਂ ਦੇ ਲੋਕ ਸ਼ਾਮਲ ਸਨ। ਸਾਧੂ ਸੰਤਾਂ ਦੇ ਕੋਲ ਜੀਵਾਂ ਨੂੰ ਆਪਣੇ ਵੱਲ ਖਿੱਚਣ ਦੇ ਅਨੋਖੇ ਹੀ ਢੰਗ ਤਰੀਕੇ ਹੁੰਦੇ ਹਨ।
ਰਾਜੇ ਰਾਣੇ ਪੰਡਿਤ ਕਾਜੀ ਸੇਵਕ ਬਣ ਗਏ ਸਾਰੇ ਸੀ,
ਸੇਵਕ ਬਣ ਗਏ ਸਾਰੇ ਸੀ, ਸੇਵਕ ਬਣ ਗਏ ਸਾਰੇ ਸੀ।
ਭੇਦ ਭਾਵ ਨਾ ਕੋਈ ਰੱਖਿਆ, ਲੱਗਦੇ ਸਭ ਪਿਆਰੇ ਸੀ,
ਲੱਗਦੇ ਸਭ ਪਿਆਰੇ ਸੀ।
ਢੰਗ ਬੜੇ ਸੀ ਮਗਰ ਲਾਉਣ ਦੇ, ਢੰਗ ਬੜੇ ਸੀ ਮਗਰ ਲਾਉਣ ਦੇ, ਦਿਲ ਦੁਖਾ ਕੇ ਲਾਇਆ ਨਹੀਂ। ਕੀ ਬਣੂਗਾ ਦੱਸ ਕਵੀਰਾ, ਪ੍ਰਭੂ ਜਿਨ੍ਹਾਂ ਨੇ ਧਿਆਇਆ ਨਹੀਂ, ਪ੍ਰਭੂ ਜਿਨ੍ਹਾਂ ਨੇ ਧਿਆਇਆ ਨਹੀਂ, ਪ੍ਰਭੂ ਜਿਨ੍ਹਾਂ ਨੇ ਧਿਆਇਆ ਨਹੀਂ।
ਮੈਂ ਹਾਂ ਪੁੱਤਰ ਰਾਮ ਦਾ ਅੱਲਾ ਦਾ ਬੇਟਾ, ਨਾ ਕੋਈ ਲੋੜ ਜ਼ਮੀਨ ਦੀ ਨਾ ਮੰਗੀ ਭੇਟਾ, ਇਹੋ ਇੱਕੋ ਪ੍ਰਭੂ ਦੇ ਦੋ ਨਾਂ ਹਨ। ਮੈਂ ਸਭ ਪੀਰਾਂ ਫਕੀਰਾਂ ਦੀ ਕਦਰ ਕਰਦਾ ਹਾਂ ਕਿਉਂਕਿ ਉਹ ਸਭ ਇੱਕ ਹਨ। ਕਬੀਰ ਜੀ ਦੀਆਂ ਖਰੀਆਂ ਅਤੇ ਸੱਚੀਆਂ ਗੱਲਾਂ ਦਾ ਬਨਾਰਸ ਦੇ ਪੰਡਤਾਂ ਕੋਲ ਕੋਈ ਜਵਾਬ ਨਹੀਂ ਸੀ। ਕਿਹਾ ਜਾਂਦਾ ਹੈ ਕਿ ਪ੍ਰੋਹਤਾਂ ਅਤੇ ਮੁਲਾਣਿਆਂ ਦੇ ਅਸਰ ਹੇਠਾਂ ਆ ਕੇ ਸਿਕੰਦਰ ਲੋਧੀ ਨੇ ਕਬੀਰ ਜੀ ਉੱਤੇ ਕਈ ਜ਼ੁਲਮ ਕੀਤੇ। ਕਾਜ਼ੀ ਨੇ ਇਲਜ਼ਾਮ ਲਾਇਆ ਕਿ ਕਬੀਰ ਹਿੰਦੂਆਂ ਦੇ ਰਾਮ ਅਤੇ ਮੁਸਲਮਾਨਾਂ ਦੇ ਖੁਦਾ ਨੂੰ ਇੱਕ ਕਹਿੰਦਾ ਹੈ। ਪੰਡਤਾਂ ਨੇ ਦੋਸ਼ ਲਾਇਆ ਕਿ ਨੀਵੀਂ ਜਾਤੀ ਦਾ ਕਬੀਰ ਮੰਦਰਾਂ ਦੇ ਵਿੱਚ ਮੂਰਤੀਆਂ ਅਤੇ ਪੂਜਾ ਪਾਠ ਦੀ ਨਿੰਦਿਆ ਕਰਦਾ ਹੈ। ਕਬੀਰ ਜੀ ਨੇ ਜਵਾਬ ਵਿੱਚ ਕਿਹਾ, ਜਿਹੜੀ ਤਾਕਤ ਇਨਸਾਨ ਦੇ ਅੰਦਰ ਬੋਲ ਰਹੀ ਹੈ ਉਹ ਨਾ ਹਿੰਦੂ ਹੈ ਨਾ ਮੁਸਲਮਾਨ ਹੈ। ਇਹ ਗੱਲ ਸੁਣ ਕੇ ਸੁਲਤਾਨ ਗੁੱਸੇ ਵਿੱਚ ਲੋਹਾ ਲਾਖਾ ਹੋ ਗਿਆ। ਉਸ ਨੇ ਕਬੀਰ ਜੀ ਨੂੰ ਕਿਹਾ, ਜਾਂ ਤਾਂ ਆਪਣੀ ਗਲਤੀ ਦੀ ਮਾਫ਼ੀ ਮੰਗ ਲੈ ਜਾਂ ਫਿਰ ਸਜ਼ਾ ਭੁਗਤਣ ਲਈ ਤਿਆਰ ਹੋ ਜਾ। ਕਬੀਰ ਜੀ ਨੇ ਮਾਫ਼ੀ ਮੰਗਣ ਤੋਂ ਨਾਂਹ ਕਰ ਦਿੱਤੀ ਕਿ ਪਰਮਾਤਮਾ ਦੀ ਭਗਤੀ ਕਰਨਾ ਜੁਰਮ ਨਹੀਂ ਹੈ।
ਕਾਜੀ ਨੇ ਗੱਲ ਕੰਨੀ ਕੱਢੀ, ਜਾਲੋ ਦੀ ਸੁਲਤਾਨ ਦੇ,
ਜਾਲੋ ਦੀ ਸੁਲਤਾਨ ਦੇ, ਜਾਲੋ ਦੀ ਸੁਲਤਾਨ ਦੇ।
ਗੁਣ ਗਾਉਂਦਾ ਏ ਇੱਕੋ ਜੇ ਅੱਲਾ ਤੇ ਭਗਵਾਨ ਦੇ,
ਅੱਲਾ ਤੇ ਭਗਵਾਨ ਦੇ।
ਦਿੱਤੀ ਸਜ਼ਾ ਸਖਤ ਬੁਲਾ ਕੇ, ਦਿੱਤੀ ਸਜ਼ਾ ਸਖਤ ਬੁਲਾ ਕੇ, ਤਰਸ ਜਰਾ ਵੀ ਖਾਇਆ ਨਹੀਂ। ਕੀ ਬਣੂਗਾ ਦੱਸ ਕਵੀਰਾ, ਪ੍ਰਭੂ ਜਿਨ੍ਹਾਂ ਨੇ ਧਿਆਇਆ ਨਹੀਂ, ਪ੍ਰਭੂ ਜਿਨ੍ਹਾਂ ਨੇ ਧਿਆਇਆ ਨਹੀਂ, ਪ੍ਰਭੂ ਜਿਨ੍ਹਾਂ ਨੇ ਧਿਆਇਆ।
ਬਾਦਸ਼ਾਹ ਨੇ ਕਬੀਰ ਜੀ ਨੂੰ ਗੰਗਾ ਦਰਿਆ ਵਿੱਚ ਡੁਬੋ ਕੇ ਮਾਰਨ ਦਾ ਹੁਕਮ ਦਿੱਤਾ। ਉੱਥੋਂ ਵੀ ਬਚ ਗਏ ਅਤੇ ਕਹਿਣ ਲੱਗੇ, ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ, ਮਿਰਗ ਛਾਲਾ ਪਰ ਬੈਠਾ ਕਬੀਰ। ਫਿਰ ਮਸ਼ਕਾਂ ਬੰਨ ਕੇ ਹਾਥੀ ਅੱਗੇ ਸੁੱਟਿਆ, ਹਾਥੀ ਨੇ ਵੀ ਪੈਰ ਅੱਗੇ ਨਾ ਪੁੱਟਿਆ। ਉਹ ਪ੍ਰਭੂ ਦੇ ਸੱਚੇ ਭਗਤ ਨੂੰ ਆਪਣੇ ਪੈਰਾਂ ਹੇਠਾਂ ਕਿਵੇਂ ਕੁਚਲ ਸਕਦਾ ਸੀ। ਹਾਥੀ ਦੇ ਹਿਰਦੇ ਵਿੱਚ ਵੀ ਦਿਆਲੂ ਪ੍ਰਭੂ ਦਾ ਵਾਸਾ ਸੀ। प्रभु प्रेम विच लीन कबीर कह उठिया, प्रभु संसार विच तेरे बिना मेरा कोई संगी साथी नहीं, जल अते थल हर थां तू ही मेरा असल रखवाला है। कहे कबीर कौ संग ना साथ, जल थल राखन है रघुनाथ।
गंगा बिच डिबो के पहला हाथी अगे सुटिया सी,
हाथी अगे सुटिया सी, हाथी अगे सुटिया सी,
फिर दे विच ही रब दा बसा पैर जरा ना पुटिया सी,
पैर जरा ना पुटिया सी,
विच राजा दे रहंदा उस दी, विच राजा दे रहंदा उस दी, वैर किसे नाल पाया नहीं। की बनूंगा दस कवीरा, प्रभु जिन्हां ने त्याया नहीं, प्रभु जिन्हां ने त्याया नहीं, प्रभु जिन्हां ने त्याया नहीं।
इस तों बाद कबीर जी नूं बलदी चिता विच सुट्टिया गया, उस विचों भी ओह राजी बाजी निकल आया। इस घटना समय लोकी डर अते सहम नाल बुत बने खड़े सन। सिकंदर लोधी ने काजी नूं बुलाया अते बेड़ियां खोलण दा हुक्म दिता। बादशाह कबीर जी दे कोल आया अते कहन लगा, दरवेश मैनू तेरी वड्याई का इलम ही नहीं सी, तू उच्चे दर्जे का फकीर है, मैनू माफ़ कर दे। कबीर जी दे चेहरे उत्ते नाराजगी का कोई निशान नहीं सी, ओह तां बड़े कोमल चित अते परम दयालु सन। कबीर जी ने बादशाह नू माफ़ कर दिता।
बलदी चिता विचों भी ओ सही सलामत आया सी,
सलामत आया सी, सही सलामत आया सी,
काजी मुल्ला कोल बुला के बेड़ी नू खलवाया सी,
बेड़ी नू खलवाया सी,
सिर चुका के खड़ गया लोधी, सिर चुका के खड़ गया लोधी, बाल पिंगा कर पाया नहीं। बनूंगा दस कवीरा, प्रभु जिन्हां ने त्याया नहीं, प्रभु जिन्हां ने त्याया नहीं, प्रभु जिन्हां ने त्याया नहीं।
कबीर जी दी उम्र 120 साल दे करीब हो चुकी सी। एक दिन उन्होंने ऐलान कर दिता कि मेरा अंत समा आ गया है, मैं मगहर जाके चोला छड़ांगा। मगहर जिसनू हड़ंबा भी कहिंदे हन, एक मनूस शहर मन्या जांदा सी। कांशी बनारस बारे पुजारियां ने यह गल बड़ी प्रसिद्ध कीती हुई सी कि मनुख भावें किन्ना वड्डा पापी होवे, अगर बनारस विच मरदा है वह सीधा स्वर्गां विच जांदा है। जिहड़ा प्राणी हड़ंबे प्राण त्यागदा है वह खोते की जून विच पैंदा है, भाव नरक भोगदा है। लोकी कहिंदे हन कबीर जी ने सारी उम्र कांशी विच भगती करके गुजारी, पर जदों अंत समा आया तो हड़ंबे जा बसिया, उसनू भगती का की लाभ होया। सगल जन्म शिवपुरी गवाया, मरती वार मगहर उठाया, बहुत वर्ष तप किया कांशी, मरन पाया मगहर की वासी। कबीर जी ने साफ शब्दों विच लोकां दा भरम दूर कीता। जे कोई पत्थर चित पापी बनारस विच मरेगा तां वी ओह नरकां दा वासी बनेगा, पर प्रभु परमात्मा दे भगत अगर मगर विच मरनगे ओह आप भी मुक्त हो जाणगे अते अपने सेवकां नूं भी मुक्त करा लैणगे। मन कठोर मरे बनारस नरक ना बांचिया जाई, हरी का संत मरे हड़म्बे ता सगली सैन तराई।
शैल पवित्र कांशी लागे प्रांजना भी त्यागे ने,
प्रांजना भी त्यागे ने, प्रांजना भी त्यागे ने।
स्वर्ग दे विच होया बसा जीव बड़े बड़ पागे ने,
जीव बड़े बड़ पागे ने।
छट बनारस गया हड़म्बे, छट बनारस गया हड़म्बे, जरा भी घबराया नहीं। की बनूंगा दस कबीरा प्रभु जिन्ना ने त्याया नहीं, प्रभु जिन्ना ने त्याया नहीं, प्रभु जिन्ना ने त्याया।
कबीर जी अपने किते फैसले अनुसार बनारस छड़ के मगहर वल तुर पे, यह उनका आखिरी सफर सी। कबीर जी राह विच थां थां विश्राम करते हुए अपने सेवकां नूं भजन बंदगी अते हक हलाल की कमाई का उपदेश दिंदे हुए हड़म्बे पहुँच गए। एक दिन सवेरे अपने सेवकां नूं दर्शन देन तो बाद कबीर जी अपनी झोंपड़ी विच चले गए अते हुक्म कर दिता कि कोई भी अंदर ना आवे। जदों दोपहर तक कबीर जी बाहर ना आए उन्हां दे कुछ सेवक झोंपड़ी दे अंदर चले गए। कबीर जी धरती उत्ते लेटे हुए सन, उन्हां दे मुखड़े उत्ते खामोशी नज़र आ रही सी अते शरीर विच कोई साह नहीं वग रहा सी। समुंदर विच्चों उठी लहर वापस समुंदर विच समा चुकी सी। कबीरा बुलबुला पानी दा ए है तेरी औकात, जिस कर मौजा माणियां रहन ना दिंदे रात।
उठी लहर समुंदर विच्चों उत्थे ही जा चुकी सी,
उत्थे ही जा चुकी सी, उत्थे ही जा चुकी सी।
चेहरे उत्ते साउना दी रुकी सी,
साउना दी रुकी सी।
बिच चौंपड़ी छड़ गए चोला, बिच चौंपड़ी छड़ गए चोला, चेला कोल बुलाया नहीं। की बनूंगा दस कबीरा प्रभु जिन्ना ने त्याया नहीं, प्रभु जिन्ना ने त्याया नहीं, प्रभु जिन्ना ने त्याया नहीं।
कबीर जी खुद कहा करते सन, ना मैं हिंदू ना मुसलमान, हर इंसान की तरह मैं भी पंजा तत्तां दा पुतला हाँ। हिंदू कहो तो मैं नहीं, मुसलमान भी नहीं, पंज तत्व का पुतला गैबी खेले माही। इस उपदेश के बावजूद भी अंतम संस्कार समय सेवकां विच मत भेद पैदा हो गया। हिंदू उन्हां दी देह दा संस्कार करना चाहते सन, मुसलमान उन्हां नूं इस्लामी ढंग नाल दफन करना चाहते सन। ਇਹ ਮਤਭੇਦ ਝਗੜੇ ਦੀ ਸ਼ਕਲ ਵਿੱਚ ਬਦਲ ਗਿਆ। ਕਹਿੰਦੇ ਹਨ ਥੋੜ੍ਹੀ ਦੇਰ ਬਾਅਦ ਜਦੋਂ ਸੇਵਕਾਂ ਨੇ ਮ੍ਰਿਤਕ ਦੇਹ ਵੱਲ ਨਜ਼ਰ ਮਾਰੀ ਤਾਂ ਉੱਥੇ ਸਿਰਫ ਫੁੱਲਾਂ ਦਾ ਇੱਕ ਢੇਰ ਪਿਆ ਸੀ। ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ, ਸੱਚੀ ਦਰਗਾਹ ਜਾਏ ਸੱਚਾ ਪਿੜ ਮੱਲਿਆ।
ਵਿੱਚ ਸੇਵਕਾਂ ਹੋਇਆ ਝਗੜਾ, ਰਸਮਾਂ ਦੀ ਬੱਸ ਦੇਰੀ ਸੀ,
ਰਸਮਾਂ ਦੀ ਬੱਸ ਦੇਰੀ ਸੀ, ਰਸਮਾਂ ਦੀ ਬੱਸ ਦੇਰੀ ਸੀ।
ਦੇਵਲ ਜਾ ਕੇ ਨਜ਼ਰ ਮਾਰੀ ਤਾਂ ਪਈ ਫੁੱਲਾਂ ਦੀ ਢੇਰੀ ਸੀ,
ਪਈ ਫੁੱਲਾਂ ਦੀ ਢੇਰੀ ਸੀ।
ਲਾਟੋ ਸਾਰੇ ਖਬਰ ਫੈਲ ਗਈ, ਲਾਟੋ ਸਾਰੇ ਖਬਰ ਫੈਲ ਗਈ, ਚੈਨ ਦੇਵ ਨੂੰ ਆਇਆ ਨਹੀਂ। ਕੀ ਬਣੂਗਾ ਦੱਸ ਕਵੀਰਾ, ਪ੍ਰਭੂ ਜਿਨ੍ਹਾਂ ਨੇ ਧਿਆਇਆ ਨਹੀਂ, 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 ਪ੍ਰਭੂ ਜਿਨ੍ਹਾਂ ਨੇ